ਸਮਝ ਨਹੀਂ ਆ, ਤੂੰ ਥੱਲੇ ਕਿਵੇਂ ਆ ਗਿਆ?
ਉਹ ਸਾਂਤੀਏ ਫਿਰ ਮੈਨੂੰ ਧਰਮਰਾਜ ਜੀ ਹੋਰੀ ਕਹਿੰਦੇ ਵੀ ਤੇਰਾ ਕੀ ਵਿਚਾਰਾ, ਤੇਰਾ ਟਾਈਮ ਤਾਂ ਹਜੇ ਕਾਫੀ ਰਹਿੰਦਾ ਸੀ ਤੇ ਤੈਨੂੰ ਭੁਲੇਖੇ ਨਾਲ ਲਿਆਂਦਾ, ਹੁਣ ਕੀ ਕਰਨਾ ਤੈਂ?
ਤੈਂ ਕੀ ਕਿਹਾ?
ਉਹ ਮੈਂ ਕਿਹਾ ਜੀ ਮੈਨੂੰ ਥੱਲੇ ਹੀ ਭੇਜ ਦਿਓ, ਕਿਤੇ ਮੇਰੇ ਵਾਲੇ ਫਰਿੱਜ ਚ ਨਾ ਕੋਈ ਬੜਿਆ ਬੈਠਾ ਹੋਵੇ। ਤੇ ਸਾਂਤੀਏ ਫਿਰ ਮੈਂ ਥੱਲੇ ਆ ਕੇ ਸੋਚਿਆ, ਮੈਂ ਕਿਹਾ ਵੀ ਇਹੋ ਜਿਹਾ ਕਿਹੜਾ ਕੰਮ ਕਰੀਏ ਜਿਹਦੇ ਨਾਲ ਸਵਰਗਾਂ ਦਾ ਨਜ਼ਾਰਾ ਮਿਲੇ।
ਨਾ ਫਿਰ ਕਿਹੜਾ ਕੰਮ ਹੁਣ ਸ਼ੁਰੂ ਕੀਤਾ?
ਮੈਂ ਕਿਹਾ ਵੀ ਸਭ ਤੋਂ ਵਧੀਆ ਉੱਥੇ ਸਵਰਗਾਂ ਦੇ ਵਿੱਚ ਜੇ ਭੇਜ ਦਿਆ ਤਾਂ ਡਰਾਈਵਰਾਂ ਨੂੰ ਭੇਜ ਦੇ।
ਅੱਛਾ।
ਉਹ ਫਿਰ ਸਾਂਤੀਏ ਬਠਿੰਡੇ ਹਸਪਤਾਲ ਦੇ ਵਿੱਚ ਨਾ ਮੈਂ ਐਂਬੂਲੈਂਸ ਚਲਾਉਣ ਲੱਗ ਗਿਆ ਸੀ। ਤੇ ਉੱਥੇ ਡਾਕਟਰ ਮੈਨੂੰ ਇੱਕ ਦਫਾ ਕਹਿੰਦਾ ਵੀ ਇਹ ਕੋਮੇ ਦਾ ਮਰੀਜ਼ ਆ, ਇਹਨੂੰ ਨਾ CMC ਹਸਪਤਾਲ ਲੈ ਜਾ ਲੁਧਿਆਣੇ।
ਅੱਛਾ।
ਤੇ ਨਾਲ ਮੇਰੇ ਮੁੰਡਾ ਇੱਕ ਕਲਿੰਡਰ ਬੈਠ ਗਿਆ ਮੂਹਰਲੀ ਸੀਟ ਤੇ।
ਹਾਂ।
ਤੇ ਸਾਂਤੀਏ ਮੈਂ ਜਿਉਂ ਗੱਡੀ ਟੱਕਰੀ ਐਂਬੂਲੈਂਸ ਦੀਆਂ ਮੈਂ ਬਣਾਤਾ ਜਹਾਜ਼, ਤੇ ਦੇਖ ਲਓ ਜਦੋਂ ਬਰਨਾਲੇ ਤੋਂ ਆ ਕੇ ਰਾਏਕੋਟ ਦੀਆਂ ਉਖਲੀਆਂ ਦੇ ਵਿੱਚ ਮੈਂ ਜਦੋਂ ਸਪੀਡ ਛੱਡੀ 80-85 ਦੀ, ਤੇ ਮੈਂ ਸੋਚਿਆ ਵੀ ਰਾਏਕੋਟ ਆ ਕੇ ਮੈਂ ਕਿਹਾ ਚਾਹ ਦਾ ਕੱਪ ਪੀ ਲਈ। ਉਹ ਮੈਂ ਹੋਟਲ ਵਾਲੇ ਨੂੰ ਆਵਾਜ਼ ਮਾਰੀ, ਮੈਂ ਕਿਹਾ ਵੀ ਚਾਹ ਬਣਾ ਦੇ ਛੋਟਾ ਕੈੜੀ ਜੀ, ਤੇ ਕੋਮੇ ਵਾਲਾ ਬੰਦਾ ਤਾਂ ਉੱਠਿਆ ਬੈਠਾ ਸੀਟ ਤੇ, ਕਹਿੰਦਾ ਜੀ ਮੇਰੇ ਵਾਸਤੇ ਵੀ ਇੱਕ ਕੱਪ ਬਣਾ ਲਿਓ। ਉੱਥੋਂ ਸਾਂਤੀਏ ਮੈਂ ਗੱਡੀ ਮੋੜੀ ਪਿੱਛੇ, ਤੇ ਡਾਕਟਰ ਸਾਹਿਬ ਨੂੰ ਮੈਂ ਕਿਹਾ, ਮੈਂ ਕਿਹਾ ਜੀ ਆਹ ਲਓ ਬੰਦਾ ਤੁਹਾਡਾ ਕੋਮੇ ਵਾਲਾ। ਉਹ ਹੈਰਾਨ ਹੋ ਗਿਆ। ਉਹਨੇ ਸਾਂਤੀਏ 1000 ਰੁਪਈਆ ਮੈਨੂੰ ਉਹਦੇ ਇਨਾਮ ਦਾ ਦੇਤਾ। ਮੈਂ ਕਿਹਾ ਜੀ ਹੁਣ ਐਂ ਕਰਿਆ ਕਰੋ, ਜਿੰਨੇ ਕੋਮੇ ਵਾਲੇ ਬੰਦੇ ਆ ਨਾ ਉਹ ਮੇਰੇ ਨਾਲ ਬਿਠਾ ਦਿਆ ਕਰੋ, ਲੁਧਿਆਣੇ ਲਿਜਾਣ ਦੀ ਲੋੜ ਨਹੀਂ, ਅਤੇ ਰਾਏਕੋਟ ਦੀਆਂ ਸੜਕਾਂ 'ਤੇ ਗੇੜਾ ਦਬਾ ਕੇ ਮੈਂ ਮੋੜ ਲਿਆ ਕਰੋ।